ਅਰਦਾਨੇ ਤਬ ਬੂਝਨ ਕੀਨੇ ਮੁਝੇ ਬਤਾਵਹ ਪ੍ਰਭੂ ਪਰਵੀਨੇ ਉਡਗਨ ਇਹਾ ਨ ਦੇਸਤ ਕੋ ਹਮ ਕਹਿ ਜਛ ਤਜ ਆਏ ਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਭ ਤੋਂ ਪਹਿਲਾਂ ਜਿੱਥੇ ਸਿੱਧਾਂ ਦੇ ਕੋਲ ਜਾਣ ਤੋਂ ਉਪਰੰਤ ਪ੍ਰਹਿਲਾਦ ਜੀ ਦੇ ਪਾਸ ਗਏ ਹਨ, ਉਪਰੰਤ ਸਤਿਗੁਰੂ ਮਹਾਰਾਜ ਆਪਣੇ ਪਿਆਰੇ ਭਗਤ ਧਰੂ ਜੀ ਦੇ ਪਾਸ, ਜਿਨ੍ਹਾਂ ਨੂੰ ਸੱਚਖੰਡ ਦੇ ਨੇੜੇ ਅਸਥਾਨ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਹੈ, ਉਸ ਅਸਥਾਨ 'ਤੇ ਪਹੁੰਚੇ ਹਨ। ਪ੍ਰਹਿਲਾਦ ਜੀ ਦਾ ਨਾਮ, ਧਰੂ ਜੀ ਦਾ ਨਾਮ ਗੁਰਬਾਣੀ ਅੰਦਰ ਸਤਿਗੁਰਾਂ ਨੇ ਬਹੁਤ ਵਾਰ ਜ਼ਿਕਰ ਕੀਤਾ ਹੈ। ਅਟਲ ਪਇਓ ਧੂ ਜਾ ਕੇ ਸਿਮਰ ਨਾਰ ਨਿਰਭੈ ਪਦ ਪਾਇਆ। ਜਪਜੀ ਸਾਹਿਬ ਦੇ ਵਿੱਚ ਧਰੂ ਜੀ ਦਾ ਨਾਮ ਆਉਂਦਾ, ਕੇਤੇ ਧੂ ਉਪਦੇਸ਼, ਸੋ ਉੱਥੇ ਧੂ ਤੋਂ ਭਾਵ ਧਰੂ ਜੀ ਹੈ। ਸੋ ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਧਰੂ ਜੀ ਨੂੰ ਮਾਣ ਸਤਿਕਾਰ ਬਖਸ਼ਿਸ਼ ਕੀਤਾ ਗੁਰਾਂ ਨੇ, ਅਕਾਲ ਪੁਰਖ ਵਾਹਿਗੁਰੂ ਨੇ। ਸੋ ਕਿਰਪਾ ਹੋਈ ਹੈ, ਕੱਲ ਪ੍ਰਸੰਗ ਪ੍ਰਾਰੰਭ ਹੋਇਆ ਸੀ ਜਦੋਂ ਸਤਿਗੁਰੂ ਜੀ ਤਾਰਾ ਮੰਡਲ ਤੋਂ ਅੱਗੇ ਉੱਪਰ, ਜਿੱਥੇ ਲੱਖਾਂ ਆਕਾਸ਼ ਲੱਖਾਂ ਪਤਾਲ ਲੰਘਣ ਤੋਂ ਬਾਅਦ ਪਹੁੰਚੇ ਨੇ, ਸੋ ਉਸ ਥਾਂ ਦੇ ਉੱਤੇ ਜਾ ਕੇ ਭਾਈ ਮਰਦਾਨਾ ਨੇ ਪੁੱਛਿਆ, ਮਹਾਰਾਜ ਤਾਰੇ ਕਿੱਥੇ ਨੇ? ਸਤਿਗੁਰੂ ਕਹਿਣ ਲੱਗੇ, ਤਾਰੇ ਸਭ ਥੱਲੇ ਰਹਿ ਚੁੱਕੇ ਨੇ, ਇਹ ਪ੍ਰਕਾਸ਼ ਕਿਹਦਾ ਹੈ ਮਹਾਰਾਜ? ਅੱਗੇ ਜੋ ਪ੍ਰਕਾਸ਼ ਦਿਖਦਾ ਹੈ। ਉਸ ਵਕਤ ਬੋਲੇ ਮਹਾਰਾਜ ਕਿ ਇਹ ਪ੍ਰਕਾਸ਼ ਧਰੂ ਦਾ ਹੈ, ਧਰੂ ਭਗਤ ਜੀ ਦਾ ਪ੍ਰਕਾਸ਼, ਕਿਉਂਕਿ ਭਗਤੀ ਦੇ ਨਾਲ ਪ੍ਰਕਾਸ਼ ਹੀ ਪ੍ਰਕਾਸ਼, ਚਾਰੇ ਪਾਸੇ ਧਰੂ ਤਾਰੇ ਦਾ ਪ੍ਰਕਾਸ਼ ਬਹੁਤ ਜ਼ਿਆਦਾ। ਦੇਖੋ ਕੁਦਰਤ ਦੀ ਖੇਡ ਹੈ, ਜਿੰਨੀਆਂ ਧਰਤੀਆਂ ਨੇ ਸਭ ਘੁੰਮਦੀਆਂ ਨੇ, ਪਰ ਇੱਕ ਧਰੂ ਤਾਰਾ ਹੈ ਜੋ ਆਪਣੇ ਥਾਂ ਦੇ ਉੱਤੇ ਬਿਲਕੁਲ ਅਟਲ ਹੈ। ਮਹਾਰਾਜ ਨੇ ਬਾਣੀ ਅੰਦਰ ਇਹ ਬਚਨ ਕੀਤਾ ਹੈ, ਅਟਲ ਭਇਓ ਧੂ ਜਾ ਕੇ ਸਿਮਰਨ। ਸੋ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਦੱਸਿਆ ਕਿ ਨਾਮ ਜਪਣ ਵਾਲਾ ਜੀਵ ਸਦਾ ਲਈ ਅਟਲ ਹੋ ਜਾਂਦਾ। ਆਓ ਅੱਗੇ ਸਰਵਣ ਕਰਦੇ ਹਾਂ ਪਾਵਨ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ, ਮਰਦਾਨੇ ਤਬ ਬੂਝਨ ਕੀਨੇ ਮੁਝੇ ਬਤਾਵਹ ਪ੍ਰਭੂ ਪਰਵੀਨੇ।
ਆਈ ਮਰਦਾਨਾ ਜੀ ਨੇ ਪੁੱਛਣਾ ਕੀਤਾ ਕਿ ਮਹਾਰਾਜ, ਹੇ ਸਿਆਣੇ ਸਤਿਗੁਰੂ ਜੀ, ਆਪ ਕਿਰਪਾ ਕਰਕੇ ਮੈਨੂੰ ਦੱਸੋ, ਜੋ ਆਪ ਜੀ ਤੋਂ ਬੇਨਤੀ ਕਰਕੇ ਮੈਂ ਪੁੱਛਦਾ ਹਾਂ।
ਉਡਗਨ ਇਹਾ ਨ ਦੇਸਤ ਕੋ,
ਇੱਥੇ ਕੋਈ ਜਿਹੜਾ ਉਡਗਨ ਦਾ ਮਤਲਬ ਹੁੰਦਾ ਹੈ ਤਾਰਾ, ਅਸਮਾਨ ਦਾ ਤਾਰਾ ਜਿਹੜਾ ਹੈ ਉਹ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ।
ਹਮ ਕਹਿ ਦਿਸਤਾ ਜੇ ਆਏ ਸੋ,
ਅਸੀਂ ਉਹਨਾਂ ਤਾਰਿਆਂ ਨੂੰ ਕਿੱਥੇ ਛੱਡ ਆਏ ਹਾਂ ਜੀ।
ਕਾਂਕੋ ਇਹਾ ਪ੍ਰਕਾਸ਼ ਪ੍ਰਕਾਸ਼ਾ।
ਇੱਥੇ ਜਿਹੜਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਇਹ ਕਿਹੜੀ ਚੀਜ਼ ਦਾ ਪ੍ਰਕਾਸ਼ ਹੋ ਰਿਹਾ ਹੈ?
ਅਤ ਉਜਲ ਸੁੰਦਰ ਸੁਖ ਰਾਸਾ।
ਅਤਿਅੰਤ ਹੀ ਉਜਲ ਸੁੰਦਰ ਇਹ ਪ੍ਰਕਾਸ਼ ਸੁਖ ਦੇ ਦੇਣ ਵਾਲਾ ਜੋ ਹੈ।
ਸੁਣ ਸ੍ਰੀ ਨਾਨਕ ਬਚਨੇ ਉਚਾਰੇ।
ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕਿਹਾ।
ਹਮ ਤੇ ਤਰੇ ਰਹੇ ਅਵਤਾਰੇ।
ਇਹ ਭਾਈ ਮਰਦਾਨਾ, ਇਹ ਜਿਹੜੇ ਹੁਣ ਤਾਰੇ ਨੇ, ਇਹ ਅਸੀਂ ਇੰਨੀ ਉਚਾਈ ਤੇ ਆ ਚੁੱਕੇ ਹਾਂ ਕਿ ਤਾਰੇ ਸਾਰੇ ਥੱਲੇ ਰਹਿ ਚੁੱਕੇ ਨੇ। ਇਹ ਸਮਰੱਥਾ ਕਿਸੇ ਬੰਦੇ ਦੀ ਨਹੀਂ ਹੁੰਦੀ, ਬੰਦਾ ਇੰਨੀ ਦੂਰ ਨਹੀਂ ਜਾ ਸਕਦਾ। ਇੱਥੇ ਤੱਕ ਕੇਵਲ ਬ੍ਰਹਮ ਗਿਆਨੀ ਤੇ ਜਾਂ ਫਿਰ ਸਤਿਗੁਰੂ ਤਾਂ ਹੈ ਹੀ, ਅਕਾਲ ਪੁਰਖ ਵਾਹਿਗੁਰੂ, ਉਹਨਾਂ ਦਾ ਤਾਂ ਆਪਣਾ ਹੀ ਬ੍ਰਹਿਮੰਡ ਹੈ ਜੀ, ਉਹ ਤਾਂ ਸਰਵ ਵਿਆਪਕ ਪਰਿਪੂਰਨ ਨੇ। ਗੁਰਾਂ ਦੇ ਉੱਤੇ ਕਦੇ ਮਨ ਦਾ ਸ਼ੰਕਾ ਨਹੀਂ ਲਿਆਉਣਾ, ਸਤਿਗੁਰੂ ਤਾਂ ਸਰਵ ਵਿਆਪਕ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਉੱਥੇ ਗਏ ਹਨ।
ਨੀਚੇ ਕਰ ਮੁਖ ਲਿਹੋ ਨਿਹਾਰੀ।
ਮਹਾਰਾਜ ਕਹਿਣ ਲੱਗੇ, ਥੱਲੇ ਆਪਣਾ ਮੁਖ ਕਰਕੇ ਦੇਖ, ਤਾਰੇ ਥੱਲੇ ਹਨ।
ਰਹੇ ਪ੍ਰਕਾਸ਼ ਸਥਾਨ ਨਿਚ ਝਾਰੀ।
ਉਹ ਆਪੋ ਆਪਣੇ ਸਾਰੇ ਥਾਵਾਂ ਤੇ ਪ੍ਰਕਾਸ਼ ਕਰ ਰਹੇ ਨੇ ਥੱਲੇ।
ਹਮ ਤੇ ਉਰਦ ਏਕ ਲਖੀਜੈ।
ਹੁਣ ਸਿਰਫ ਉੱਪਰ ਸਾਡੇ ਤੋਂ ਇੱਕ ਤਾਰਾ ਬਾਕੀ ਰਹਿੰਦਾ।
ਨਾਮ ਧਰੂ ਜਿਹ ਪ੍ਰਗਟ ਪਨੀਜੈ।
ਪ੍ਰਗਟ ਹੀ ਜਿਹਦਾ ਨਾਮ ਹੈ ਧਰੂ, ਇਹ ਧਰੂ ਭਗਤ ਹੋਇਆ, ਇਹ ਤਾਰੇ ਦੀ ਪਦਵੀ ਮਿਲੀ ਹੈ। ਇਹ ਵਾਸਤਵ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਮਨੁੱਖ ਦੀ ਸਮਝ ਤੋਂ ਪਰੇ ਦੀਆਂ ਸਾਰੀਆਂ। ਆਮ ਤੌਰ 'ਤੇ ਇੱਕ ਚੀਜ਼ ਦੇਖਦੇ ਹੁੰਦੇ ਸੀ, ਕਹਿੰਦੇ ਕਿ ਉਹ ਬੱਚੇ ਨੂੰ ਧੀਰਜ ਦੇਣ ਵਾਸਤੇ ਕਹਿੰਦੇ ਹੁੰਦੇ ਸੀ ਵੀ ਮੇਰੇ ਪਿਤਾ ਜੀ ਹੁਣ ਕਿੱਥੇ ਜੀ, ਕਿਹਦਾ ਚੜ੍ਹਾਈ ਕਰ ਜਾਣਾ ਛੋਟੇ ਨਿਆਣੇ ਦਾ ਪਿਤਾ। ਆਮ ਲੋਕਾਂ ਨੇ ਕਹਿਣਾ ਤੇਰਾ ਪਿਤਾ ਉਹਦੇ ਤਾਰਾ ਬਣ ਗਿਆ, ਜਾ ਕੇ ਬੱਚੇ ਦੀ ਉੱਧਰ ਧਿਆਨ ਲਾ ਦੇਣਾ, ਸਟਾਰ ਬਣ ਗਿਆ। ਇਸੇ ਤਰ੍ਹਾਂ ਹੋਰ ਵਾਸਤੇ ਵੀ ਅੱਖਰ ਵਰਤੇ ਜਾਂਦੇ ਸੀ। ਅਸੀਂ ਵੀ ਸੋਚਦੇ ਸੀ ਵੀ ਇਹ ਬੱਚੇ ਦਾ ਧਿਆਨ ਵਟਾਉਣ ਲਈ ਕਿਹਾ ਜਾਂਦਾ, ਪਰ ਚਲੋ ਆਮ ਮਨੁੱਖ ਨੂੰ ਤਾਂ ਪਰਮੇਸ਼ਰ ਉਸ ਪਦਵੀ 'ਤੇ ਨਹੀਂ ਦਿੰਦੇ ਹਨ, ਪਰ ਫਿਰ ਵੀ ਜਿਹੜੇ ਅਭਿਆਸੀ ਪੁਰਸ਼ ਨੇ, ਜਿਨ੍ਹਾਂ ਨੂੰ ਪ੍ਰਕਾਸ਼ ਹੋਇਆ ਵਿਆ, ਜਿਨ੍ਹਾਂ ਉੱਤੇ ਕਿਰਪਾ ਅਕਾਲ ਪੁਰਖ ਦੀ, ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਿੰਨੇ ਤਾਰੇ ਨੇ ਇਹ ਸਾਰੇ ਹੀ ਰਿਸ਼ੀ ਮੁਨੀ ਨੇ, ਕਿਉਂਕਿ ਉਹਨਾਂ ਕੋਲ ਤਾਂ ਅਕਸਰ ਇਹ ਆ ਹੀ ਜਾਂਦੇ ਨੇ। ਇਹ ਬੜੀਆਂ ਉੱਚੀਆਂ ਖੇਡਾਂ ਨੇ ਅਸਲ ਵਿੱਚ, ਆਪਾਂ ਕਥਾ ਵਿੱਚ ਇਹਨੂੰ ਹਿੰਟ ਮਾਤਰ ਸੁਣਾ ਸਕਦੇ ਹਾਂ। ਆਮ ਬੰਦੇ ਦੀ ਅਸਲ ਬੁੱਧੀ ਤੋਂ ਪਹੁੰਚ ਤੋਂ ਬਹੁਤ ਉੱਪਰਲੀਆਂ ਗੱਲਾਂ ਨੇ ਸਾਰੀਆਂ। ਇਹ ਆਪਾਂ ਦੇਖਦੇ ਕਿ ਉਹ ਤਾਰੇ ਦਾ ਨਾਂ ਵੀ ਧਰੂ ਰੱਖਿਆ ਅਤੇ ਧਰੂ ਭਗਤ ਵੀ ਹੋਇਆ। ਇੱਥੇ ਵੀ ਸਤਿਗੁਰੂ ਕਹਿ ਰਹੇ ਨੇ ਕਿ ਉਹ ਜੋ ਤਾਰਾ ਹੁਣ ਸਿਰਫ ਉੱਪਰ ਇਕੱਲਾ ਹੀ ਆ ਨਾ, ਸੱਚਖੰਡ ਦੇ ਨੇੜੇ ਕਹਿ ਲਓ, ਹੈ ਤਾਂ ਸੱਚਖੰਡ ਤੋਂ ਬਹੁਤ ਮੀਲਾਂ ਦੂਰ, ਪਰ ਇਹ ਸੱਚਖੰਡ ਦੇ ਕਹਿੰਦੇ ਨੇੜੇ ਹੈ। ਇਹ ਧਰੂ ਤਾਰਾ ਹੈ।
ਤਾਕੋ ਇਹਾ ਪ੍ਰਕਾਸ਼ ਹਨੇਰੋ।
ਉਹਦਾ ਬਈ ਮਰਦਾਨਾ, ਇੱਥੇ ਬਹੁਤ ਜ਼ਿਆਦਾ ਪ੍ਰਕਾਸ਼ ਹੋ ਰਿਹਾ ਹੈ।
ਲਗੂ ਵੈ ਤਪ ਜਿਨ ਕੀਨ ਵਡੇਰੋ।
ਲਗ ਛੋਟੀ ਜਿਹੀ ਉਮਰ ਦੇ ਵਿੱਚ ਜਿਸ ਧਰੂ ਨੇ ਬਹੁਤ ਜ਼ਿਆਦਾ ਭਗਤੀ ਕੀਤੀ ਹੈ।
ਸਭ ਤੇ ਉੱਚੋ ਅਵਚਲ ਰਾਜੂ।
ਸਾਰਿਆਂ ਨਾਲੋਂ ਉੱਚਾ ਵੀ ਹੈ ਤੇ ਅਵਚਲ ਵੀ ਰਾਜ ਹੈ ਇਸ ਦਾ।
ਸੰਜੋਤ ਸੋਭਾ ਰਹਿਓ ਬਿਰਾਜੂ।
ਇਹ ਸਹਿਤ ਸੋਭਾ ਦੇ ਬਿਰਾਜਮਾਨ ਹੈ, ਇਹਦੇ ਨਾਲੋਂ ਉੱਪਰ ਹੋਰ ਕੋਈ ਨਹੀਂ ਹੈ।
ਬੋਲਿਓ ਮਰਦਾਨਾ ਬੜ ਭਾਗੀ।
ਭਾਈ ਮਰਦਾਨਾ ਜੀ ਵੱਡਿਆਂ ਭਾਗਾਂ ਵਾਲੇ ਉਸ ਵਕਤ ਬੋਲੇ ਮਹਾਰਾਜ ਨੂੰ,
ਕਥਾ ਸੁਣਨ ਕੋ ਜਹਿਰ ਉੱਚ ਜਾਗੀ।
ਹੁਣ ਪੁਰਾਣਾ ਸਮਾਂ ਸੀ, ਕਿਉਂਕਿ ਆਪਣੇ ਵਾਂਗੂ ਅੱਜ ਤਾਂ ਆਪਣੇ ਕੋਲ ਬੜੀਆਂ ਲਾਇਬ੍ਰੇਰੀਆਂ, ਬੜੀਆਂ ਪੁਸਤਕਾਂ ਛਪੇ ਛਪਾਏ ਮਿਲਦੇ, ਲੋਕ ਪੜ੍ਹਦੇ ਵੀ ਨੇ। ਇਹ ਗੱਲ ਜੋ ਆਪਾਂ ਹੁਣ ਸ਼੍ਰਵਣ ਕਰ ਰਹੇ ਹਾਂ, ਇਹ ਅੱਜ ਤੋਂ ਲਗਭਗ 500 ਸਾਲ ਪਹਿਲਾਂ ਹੈ, ਜਦੋਂ ਕੋਈ ਕਿਤੇ ਪੁਸਤਕ ਨਹੀਂ ਸੀ ਹੁੰਦੀ, ਮੂੰਹੋਂ ਤੂੰ ਹੀ ਇੱਕ ਦੂਜੇ ਨੂੰ ਹੀ ਸਾਖੀਆਂ ਸੁਣਾਉਂਦੇ ਸਨ। ਭਾਈ ਮਰਦਾਨਾ ਕਹਿਣ ਲੱਗੇ, ਮਹਾਰਾਜ ਇਹਦੀ ਕੀ ਸਾਖੀ? ਅਸਲ ਵਿੱਚ ਅਸੀਂ ਤਾਂ ਸੁਣਿਆ ਹੀ ਹਾਂ ਵੀ ਧਰੂ ਤਾਰਾ ਹੈ, ਧਰੂ ਭਗਤ ਹੋਇਆ ਹੈ, ਪ੍ਰਹਿਲਾਦ ਹੋਇਆ ਹੈ, ਆਪ ਜੀ ਤਾਂ ਮਹਾਰਾਜ ਜੀ ਸਭ ਕੁਝ ਜਾਣਦੇ ਹੋ, ਆਪ ਜੀ ਮਿਹਰ ਕਰਕੇ ਫਿਰ ਇਹ ਮੈਨੂੰ ਇਹ ਸੁਣਾ ਦਿਓ ਵੀ ਇਹ ਧਰੂ ਨੇ ਕੀ ਕੀਤਾ, ਕਿਵੇਂ ਭਗਤੀ ਕੀਤੀ, ਕਿਵੇਂ ਪ੍ਰਾਪਤੀ ਹੋਈ, ਇਹ ਬਖਸ਼ਿਸ਼ ਕਰ ਦਿਓ ਜੀ।
ਸ੍ਰੀ ਗੁਰੂ ਜੀ ਇਹ ਸਰਬ ਪ੍ਰਸੰਗਾ।
ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਪ੍ਰਸੰਗ ਹੈ ਸਾਰਾ,
ਜਿਉ ਪਾਇਓ ਨਥਾਨ ਉਤੰਗਾ,
ਜਿਵੇਂ ਉਹਨਾਂ ਨੇ ਬਹੁਤ ਉੱਚੀ ਪਦਵੀ ਦੀ ਪ੍ਰਾਪਤੀ ਕੀਤੀ ਹੈ।
ਬੈ ਲਘੂ ਤਪ ਕੀਨੋ ਨਿਹ ਕਿਹ ਕਾਰਨ।
ਮਹਾਰਾਜ ਜੀ ਤੁਸੀਂ ਕਹਿੰਦੇ ਹੋ ਕਿ ਉਹਨੂੰ ਛੋਟੀ ਜਿਹੀ ਉਮਰ ਚ 5-7 ਸਾਲ ਦੇ ਨਿਆਣੇ ਨੇ ਇੰਨੀ ਜਿਹੜੀ ਭਗਤੀ ਕੀਤੀ ਛੋਟੀ ਉਮਰ ਵਿਚ, ਉਹ ਕਿਸ ਪ੍ਰਕਾਰ ਇੰਨੀ ਭਗਤੀ ਕੀਤੀ, ਕਿਉਂ ਕਰਨੀ ਪਈ ਉਹਨੂੰ?
ਪ੍ਰਭੂ ਰਜਾਏ ਬਿਪਤਾ ਵਿਦਾਰਨ।
ਸੋ ਪਰਮੇਸ਼ਰ ਜੀ ਨੂੰ ਆਪਣੀ ਜਿਹੜੀ ਬਿਪਤਾ ਪਈ ਹੋਈ ਸੀ, ਉਸ ਬਿਪਤਾ ਨੂੰ ਦੂਰ ਕਰਨ ਹਿੱਤ ਉਹ ਕਿਸ ਪ੍ਰਕਾਰ ਉਹਨਾਂ ਨੇ ਭਗਤੀ ਕੀਤੀ ਹੈ?
ਸੋ ਸਾ ਮੁਝ ਕੋ ਦੇਹੋ ਸੁਨਾਈ।
ਉਹ ਕਿਰਪਾ ਕਰਕੇ ਮੈਨੂੰ ਆਪ ਜੀ ਸੁਣਾ ਦਿਓ ਜੀ।
ਲਹੋ ਬਹੋਰਾ ਦੇਖ ਹੈ ਤਿਹ ਤਾਈ।
ਮਹਾਰਾਜ ਜੀ ਫੇਰ ਆਪਾਂ ਉਸ ਨੂੰ ਚੱਲ ਕੇ ਦੇਖਾਂਗੇ।
ਅਛ ਪ੍ਰਕਾਰ ਕੇ ਸੁਣ ਕਰ ਬੈਨਾ,
ਇਸ ਤਰੀਕੇ ਦੇ ਬਚਨ ਜਿਹੜੇ ਸੁਣ ਕਰਕੇ।
ਬੋਲੇ ਸ੍ਰੀ ਨਾਨਕ ਗੁਣ ਐਨਾ,
ਗੁਣਾਂ ਦੇ ਐਨਾ ਹੁੰਦਾ ਘਰ ਗੁਰੂ ਨਾਨਕ ਦੇਵ ਜੀ ਬੋਲੇ।
ਸਕਲ ਧਰੁਵਾ ਕੋ ਸੁਨਹਾ ਪ੍ਰਸੰਗਾ।
ਸੁਣ ਭਾਈ ਮਰਦਾਨਾ, ਧਰੁਵ ਦਾ ਸਾਰਾ ਪ੍ਰਸੰਗ ਤੈਨੂੰ ਸੁਣਾਉਂਦੇ ਹਾਂ।
ਓ ਮਰਦਾਨੇ ਸੰਗ ਉਮੰਗਾ।
ਇਹ ਭਾਈ ਮਰਦਾਨਿਆਂ ਸਹਿਤ ਉਮੰਗ ਦੇ ਉਤਸ਼ਾਹ ਦੇ।
ਪੂਰਬ ਭਇਓ ਏਕ ਭੂਪਾਲਾ।
ਪਹਿਲਾਂ ਇੱਕ ਭੂਪਾਲਾ ਹੁੰਦਾ ਹੈ ਰਾਜਾ, ਪਹਿਲਾਂ ਇੱਕ ਰਾਜਾ ਹੋਇਆ ਹੈ।
ਸੰਭੂ ਮੋਨਾ ਜਿਹ ਨਾਮ ਵਿਸਾਲਾ।
ਸੋ ਧਰੁਵ ਦੇ ਪਿਤਾ ਦਾ ਨਾਮ ਸੀ ਸ਼ੰਭੂ ਮੋਨ, ਜਿਹਦਾ ਨਾਮ ਸੀ
ਉਤੀ ਭਾਰਜਾ ਤੇ ਸਤਰੂਪਾ।
ਉਹਦੇ ਜਿਹੜੀ ਭਾਰਜਾ ਤੋਂ ਭਾਵ ਇਸਤਰੀ ਸੀ ਉਹਦਾ ਨਾਮ ਸੀ ਸਤਰੂਪਾ।
ਦਿਨ ਤੇ ਦਵੈ ਸੁਤ ਭਏ ਅਨੂਪਾ।
ਉਹਨਾਂ ਤੋਂ ਦੋ ਪੁੱਤਰ ਜਿਹੜੇ ਸੀ ਬੜੇ ਸੁੰਦਰ ਪੈਦਾ ਹੋਏ।
ਪ੍ਰੈ ਵਰਤ ਏਕ ਵਿਦਤ ਜਗ ਮਾਹੀ।
ਸੋ ਨਾਮ ਰਾਜੇ ਦਾ ਸੀ ਇਹ ਪ੍ਰਿਆ ਵਰਤ। ਇਹ ਪ੍ਰਿਆ ਵਰਤ ਇੱਕ ਫਿਰ ਜਗ ਦੇ ਵਿੱਚ ਰਾਜਾ ਪ੍ਰਗਟ ਹੋਇਆ।
ਜੇ ਰਥ ਪਹੀਆ ਨ ਉਦਦ ਖਟਾਈ।
ਸੋ ਜਿਹਦੇ ਰਥ ਦੇ ਪਹੀਏ ਜਦੋਂ ਚੱਲਦੇ ਸੀ ਇੰਨੇ ਬਹੁਤ ਡੂੰਘਾਈ ਤੱਕ ਜਾਂਦੇ ਸਨ, ਮਿਥਿਹਾਸ ਵਿੱਚ ਚੀਜ਼ ਆਉਂਦੀ ਕਿ ਉਹਦੇ ਰਥ ਦੇ ਪਹੀਆਂ ਨਾਲ ਸਮੁੰਦਰ ਖੋਦਿਆ ਗਿਆ। ਉਹ ਪਰਮਾਤਮਾ ਨੇ ਕਰਾਉਣਾ ਹੀ ਹੁੰਦਾ, ਕਿਸੇ ਤੋਂ ਆਪ ਤਾਂ ਕਾਹਨੂੰ ਪੱਟਿਆ ਜਾਂਦਾ। ਸਮੁੰਦਰ ਬਣਾਉਣ ਲਈ ਮਹਾਰਾਜ ਜਿੱਦਾਂ ਮਰਜ਼ੀ ਤੇ ਧਰਤੀ ਦੇ ਉੱਤੇ ਬਹੁਤ ਕੁਛ ਕਰਵਾ ਸਕਦੇ ਹਨ।
ਦੁਤੀਆ ਉਤਾਨ ਪਾਦ ਨਿਰਮਾਲਾ।
ਦੂਸਰਾ ਜਿਹੜਾ ਸੀ ਉਹਨਾਂ ਦੇ ਅੱਗੇ ਉਤਾਨ ਪਾਦ, ਇਹ ਹੈ ਧਰੁਵ ਦਾ ਪਿਤਾ। ਉਤਾਨ ਪਾਦ ਜਿਹੜਾ ਸੀ ਰਾਜਾ ਹੋਇਆ, ਪਹਿਲਾਂ ਤਾਂ ਉਤਾਨ ਪਾਦ ਦਾ ਪ੍ਰਿਆ ਵਰਤ ਦਾ ਪਿਤਾ ਸੀ ਸ਼ੰਭੂ ਮੋਨ, ਉਹਨਾਂ ਦੀ ਮਾਤਾ ਸਤਰੂਪਾ। ਸ਼ੰਭੂ ਮੋਨ ਅਤੇ ਸਤਰੂਪਾ ਇਹ ਸਮਝੋ ਪਈ ਉਹਨਾਂ ਦੇ ਧਰੁਵ ਜੀ ਦੇ ਦਾਦਾ ਦਾਦੀ ਹੋਏ। ਅੱਗੇ ਦੋ ਲੜਕੇ ਹੋਏ, ਇਸ ਤਰ੍ਹਾਂ ਦੋਨਾਂ ਨੇ ਰਾਜ ਕੀਤਾ। ਦੂਸਰਾ ਸੀ ਜਿਹੜਾ ਉਤਾਨ ਪਾਦ ਰਾਜਾ ਹੋਇਆ,
ਹੂ ਕੋ ਕਰਹੀ ਰਾਜ ਵਿਸਾਲਾ।
ਇਹ ਧਰਤੀ ਦੇ ਉੱਤੇ ਬੜਾ ਸੋਹਣਾ ਰਾਜ ਕਰਦੇ ਸਨ।
ਦੇਹ ਕੈ ਸਦਨ ਹੋਤੀ ਜੁਗ ਨਾਰੀ।
ਸੋ ਉਹਨਾਂ ਦੇ ਘਰ ਦੇ ਵਿੱਚ ਉਤਾਨ ਪਾਦ ਦੀਆਂ ਦੋ ਰਾਣੀਆਂ ਸਨ,
ਇੱਕ ਅਨੇਹਾ ਇੱਕ ਪ੍ਰਾਨਨ ਪਿਆਰੀ।
ਇੱਕ ਤਾਂ ਸੀ ਜੋ ਜਿਹਦੇ ਨਾਲ ਉਹ ਕੋਈ ਖਾਸ ਪ੍ਰੇਮ ਨਹੀਂ ਸੀ, ਦੂਸਰੀ ਰਾਣੀ ਪ੍ਰਾਣਾ ਤੋਂ ਵੀ ਪਿਆਰੀ ਸੀ ਉਸਨੂੰ।
ਵਸੀ ਸੁਰਚ ਕੇ ਅਸਵਿਧ ਸੋ।
ਸੋ ਇਸ ਤਰੀਕੇ ਨਾਲ ਫਰਮਾਉਂਦੇ ਹਨ ਕਿਉਂਕਿ ਇਹ ਵਸੀਕਾਰ ਸੀ ਉਸ ਰਾਣੀ ਦੇ।
ਮਨਹ ਮੋਲ ਕੋ ਲੀਨਾ ਕੋ।
ਮਾਨੋ ਕਿਸੇ ਨੇ ਕਿਸੇ ਨੂੰ ਮੁੱਲ ਹੀ ਜਿਵੇਂ ਖਰੀਦ ਲਿਆ ਹੁੰਦਾ, ਉਹ ਬਹੁਤ ਜ਼ਿਆਦਾ ਚਲਾਕ ਸੀ।
ਦੁਤੀ ਸੁਨੀਤਾ ਸੋ ਨਹਿ ਨੇਹਾ।
ਦੂਸਰੀ ਰਾਣੀ ਦਾ ਨਾਮ ਸੀ ਪਹਿਲੀ ਜੀ ਸੁਰੁਚੀ ਤੇ ਦੂਸਰੀ ਦਾ ਨਾਮ ਸੁਨੀਤਾ ਦੱਸਿਆ ਹੈ। ਔਰ ਇਸ ਪ੍ਰਕਾਰ ਇੱਥੇ ਅਕਸਰ ਪਾਠ ਬਨੀਤਾ ਵੀ ਹੈ, ਪਰ ਅਧਿਆਇ 72 ਅੰਕ 5 ਵਿੱਚ ਨਾਮ ਸੁਨੀਤਾ ਆਇਆ ਅਤੇ ਅਸਲੀ ਨਾਮ ਵੀ ਸੁਨੀਤਾ ਹੀ ਸੀ। ਇਸ ਕਰਕੇ ਸੁਨੀਤਾ ਜਿਹੜੀ ਸੀ ਉਹ ਦੂਸਰੀ ਜਿਹੜੀ ਰਾਣੀ ਹੋਈ ਹੈ।
ਪੁਰਾ ਧਰੁਵ ਪ੍ਰਗਟਿਓ ਜਿਹੇ ਗ੍ਰਿਹਾ।
ਜਿਹੜੀ ਰਾਣੀ ਨੂੰ ਉਤਾਨ ਪਾਦ ਰਾਜਾ ਪਿਆਰ ਨਹੀਂ ਸੀ ਕਰਦਾ ਬਹੁਤਾ, ਉਹਦੇ ਘਰ ਪਹਿਲਾਂ ਪੁੱਤਰ ਪੈਦਾ ਹੋਇਆ ਧਰੁਵ, ਧਰੁਵ ਇਹਦਾ ਨਾਮ ਕਰਕੇ ਲੈਂਦੇ ਆ। ਸੁਨੀਤਾ ਦੇ ਘਰ ਧਰੁਵ ਪੈਦਾ ਹੋਇਆ ਸੀ।
ਪੰਜ ਵਰਖ ਧਰੁਵ ਕੀ ਪੀ ਵੈਸਾ,
ਜਦੋਂ ਧਰੁਵ ਦੀ ਉਮਰ 5 ਸਾਲ ਹੋ ਗਈ,
ਇੱਕ ਦਿਨ ਗਏ ਤਾਤ ਜਹਾਂ ਵੈਸਾ,
ਇੱਕ ਦਿਨ ਉਹ ਧਰੁਵ ਗਿਆ ਉੱਥੇ ਜਿੱਥੇ ਪਿਤਾ ਇਹਦਾ ਗੱਦੀ ਤੇ ਬੈਠਾ ਸੀ।
ਸਹਿਤ ਦੁਲਾਰ ਅੰਕ ਕੇ ਮਾਹੀ,
ਹੁਣ ਪਿਤਾ ਲਈ ਤਾਂ ਸਾਰੇ ਇੱਕੋ ਨਿਆਣੇ ਪਿਆਰੇ ਲੱਗਦੇ ਨੇ, ਬੜਾ ਸੋਹਣਾ ਸੀ, ਪਕੜ ਕੇ ਬੜੇ ਪਿਆਰ ਨਾਲ ਦੁਲਾਰ ਕਰਦਾ, ਗੋਦ ਵਿੱਚ ਬਿਠਾ ਲਿਆ।
ਬੈਠਿਓ ਚਾਵਰ ਦੇ ਬਹੁ ਜਾਹੀ,
ਬੈਠ ਗਿਆ ਜਾ ਕਰਕੇ ਧਰੁਵ, ਬੜਾ ਸਿੱਧੇ ਸਾਦੇ ਮਨ ਵਾਲਾ, ਜਿਹਦੇ ਮਨ ਵਿੱਚ ਬੜਾ ਚਾਉ ਸੀ।
ਤਬ ਤੇ ਕਾਲ ਬਿਮਾਤਾ ਆਈ,
ਉਸ ਵਕਤ ਉਸ ਸਮੇਂ ਦੇ ਉੱਤੇ ਇਹਦੀ ਜਿਹੜੀ ਸੀ ਬਿਮਾਤਾ ਹੁੰਦੀ ਮਤਰੇਈ ਮਾਂ, ਉਹ ਚੱਲ ਕੇ ਆਈ।
ਦੇਖ ਸੌਤ ਸੋਤਾ ਰਿਸ ਉਪਜਾਈ,
ਜਦੋਂ ਉਹਨੇ ਆਪਣੀ ਸੌਤ ਹੁੰਦੀ ਸੁਤੇਲੀ ਤੋਂ ਜਿਹੜੀ ਸੀਗੀ ਉਹ ਉਸ ਵਕਤ ਸੁਤੇਲਾ ਪੁੱਤਰ ਦੇਖਿਆ ਤਾਂ ਉਹਨੂੰ ਬੜਾ ਗੁੱਸਾ ਆਇਆ ਕਿ ਜੇ ਅੱਜ ਗੋਦੀ ਚ ਬੈਠਾ ਪਿਓ ਨਾਲ ਪਿਆਰ ਪੈ ਗਿਆ, ਪਹਿਲਾਂ ਇਹਦੇ ਪੁੱਤਰ ਹੋ ਗਿਆ, ਇਹ ਕਿਤੇ ਰਾਜ ਹੀ ਨਾ ਦੇ ਦੇਵੇ ਇਹਨੂੰ, ਇਸ ਕਰਕੇ ਉਹਨੂੰ ਗੁੱਸਾ ਆ ਗਿਆ।
ਕਰ ਗਹਿ ਬਲ ਸੌ ਦੀਨ ਉਠਾਈ,
ਉਹਨੇ ਫੜ ਕੇ ਛੋਟੇ ਜਿਹੇ ਬੱਚੇ ਦੀ ਬਾਂਹ ਤੋਂ ਉਠਾ ਤਾ, ਖਿੱਚ ਕੇ ਉਹ ਮਾਰਿਆ ਬਾਹਰ ਨੂੰ।
ਬਹੁ ਕਠੋਰ ਮੁਖ ਗਿਰਾ ਅਲਾਈ,
ਆਪਣੇ ਮੂੰਹ ਦੇ ਵਿੱਚੋਂ ਬੜੀ ਕਠੋਰ ਜਿਹੜੀ ਵਾਕ ਕਹੇ ਇਸ ਤਰ੍ਹਾਂ,
ਵੈਸਨ ਪਿਤਕੇ ਅੰਕ ਮਜਾਰਾ,
ਵੀ ਜੇ ਤੂੰ ਆਪਣੇ ਪਿਤਾ ਦੀ ਗੋਦੀ ਦੇ ਵਿੱਚ ਬਹਿਣਾ ਚਾਹੁੰਦਾ ਹਾਂ,
ਨਹਿ ਬਾਲਕ ਤੇਰੋ ਅਧਿਕਾਰਾ,
ਇਹ ਬੱਚੇ ਤੇਰਾ ਅਧਿਕਾਰ ਨਹੀਂ ਹੈ ਇੱਥੇ ਬਹਿਣ ਦਾ,
ਜੇ ਇਹ ਬਦਲੇ ਵਨ ਇਸ਼ ਤੇਰੇ,
ਜੇ ਤੇਰੇ ਮਨ ਵਿੱਚ ਇੱਛਾ ਕਿ ਮੈਂ ਗੋਦੀ ਚ ਬੈਠਾ,
ਕਰੋ ਕਠਨ ਜਪ ਤਾਪ ਕਨੇਰੇ,
ਫੇਰ ਤੈਨੂੰ ਚਾਹੀਦਾ ਕਿ ਬਹੁਤ ਸਾਰੇ ਜਪ ਤਪ ਕਰਨੇ ਚਾਹੀਦੇ ਨੇ,
ਬ੍ਰਤ ਸਾਧ ਪੁਨ ਨਿਜ ਤਨ ਤਿਆਗੀ,
ਫੇਰ ਤੂੰ ਬਰਤ ਸਾਧ ਚੰਗੇ ਫੇਰ ਸਰੀਰ ਛੱਡ ਦੇ ਆਪਣਾ,
ਜਨਮ ਉਧਰ ਮਮ ਹੋ ਵਡ ਭਾਗੀ,
ਤੂੰ ਫੇਰ ਮੇਰੇ ਸਰੀਰ ਤੋਂ ਜਨਮ ਲੈ ਫੇਰ ਤੂੰ, ਜੇ ਤੂੰ ਇੱਥੇ ਬਹਿਣਾ ਹੈ,
ਤਬ ਤੂੰ ਉਚਿਤ ਰਾਜ ਕੋ ਲੈਣਾ,
ਫੇਰ ਤੈਨੂੰ ਰਾਜ ਮਿਲ ਸਕਦਾ, ਵਰਨਾ ਤੈਨੂੰ ਮੈਂ ਗੋਦੀ ਚ ਨੀ ਬਹਿਣ ਦੇਣਾ ਇੱਥੇ।
ਅੱਠ ਕਹਿ ਚਿਰਕੇ ਔਰ ਇਸ ਭਰ ਨੈਣਾ,
ਇਸ ਤਰ੍ਹਾਂ ਸੋ ਬਹੁਤ ਜ਼ਿਆਦਾ ਜਦੋਂ ਝਿੜਕਿਆ ਤਾਂ ਗੁੱਸੇ ਵਿੱਚ ਆ ਕੇ ਤਾਂ ਧਰੁਵ ਜੀ ਦੀ ਅੱਖਾਂ ਵਿੱਚ ਪਾਣੀ ਆ ਗਿਆ।
ਦੀਨ ਭਇਓ ਰੋਦਨ ਵਡਕੀਨਾ,
ਬੜਾ ਦੀਨ ਹੋਇਆ ਵਿਚਾਰਾ ਤੇ ਉੱਚੀ ਉੱਚੀ ਰੋਣ ਲੱਗ ਪਿਆ,
ਤੇ ਬਸ ਨਿਰਪਨ ਹੈ ਆਦਰ ਦੀਨਾ।
ਹੁਣ ਰਾਜਾ ਉਸ ਇਸਤਰੀ ਦੇ ਅਧਿਕਾਰ ਸੀ ਉਹਦੇ, ਇਸ ਕਰਕੇ ਉਹਦੇ ਅੰਦਰ ਸੀਗਾ ਰਾਜਾ, ਅੰਡਰ ਹੋਣ ਕਰਕੇ ਉਹ ਨਹੀਂ ਬੱਚੇ ਨੂੰ ਕੁਛ ਕਹਿ ਸਕਿਆ, ਉਹਦੇ ਅਧੀਨਤਾ ਸੀ, ਇਸ ਕਰਕੇ ਉਹਨੇ ਧਰੁਵ ਨੂੰ ਕੁਛ ਨਹੀਂ ਕਿਹਾ। ਇਹ ਨਹੀਂ ਕਿਹਾ ਤੂੰ ਕਿਉਂ ਝਿੜਕਦੀਆਂ ਕਿਉਂ ਮਾਰਦੀਆਂ, ਰਾਜਾ ਅੱਗਿਓਂ ਚੁੱਪ ਕਰ ਗਿਆ, ਇਹ ਕਮਜ਼ੋਰੀ ਸੀ ਉਸ ਵਿੱਚ।
ਮੋਚਤ ਲੋਚਨ ਤੇ ਜਲ ਧਾਰਾ,
ਅੱਖਾਂ ਦੇ ਵਿੱਚੋਂ ਪਾਣੀ ਵਗ ਤੁਰਿਆ,
ਬਚਨ ਬਾਣ ਵਿਦ ਗਇਓ ਵਿਚਾਰਾ,
ਇਹ ਜਿਹੜਾ ਬਚਨਾਂ ਦਾ ਬਾਣ ਸੀ ਧਰੁਵ ਜੀ ਦੇ ਕਲੇਜੇ ਚ ਜਾ ਵੱਜਿਆ,
ਜਾਗਿਓ ਹਿਰਦੇ ਕ੍ਰੋਧ ਕਨੇਰਾ,
ਮਨ ਦੇ ਅੰਦਰ ਬਹੁਤ ਜ਼ਿਆਦਾ ਕ੍ਰੋਧ ਆਇਆ,
ਮਨੋ ਸਰਪ ਕਿਨ ਪਗ ਸੋ ਸ਼ੇਰਾ,
ਮਾਨੋ ਕਿਸੇ ਨੇ ਸੱਪ ਦੀ ਪੂਛ ਤੇ ਜਿਵੇਂ ਪੈਰ ਰੱਖਤਾ ਉਹ ਤੜਫ ਜਾਂਦਾ, ਇਸ ਤਰ੍ਹਾਂ ਹੋ ਗਿਆ ਗੁੱਸੇ ਚ।
ਹਰਕਤ ਅਦਰ ਲੇ ਤਡ ਸਵਾਸਾ,
ਹੁਣ ਬੁੱਲ ਫਰਕਦੇ ਨੇ ਤੇ ਡੂੰਘੇ ਸਵਾਸ ਠੰਡੇ ਸਵਾਸ ਲੈਂਦਾ,
ਰੋਵਤੇ ਆਵਾ ਜਨਨ ਅਵਾਸਾ,
ਉਹ ਰੋਂਦਿਆਂ ਹੋਇਆ ਆਪਣੇ ਮਾਤਾ ਦੇ ਕੋਲ ਮਹਿਲਾਂ ਦੇ ਵਿੱਚ ਸੁਨੀਤਾ ਦੇ ਕੋਲ ਆ ਗਿਆ,
ਬਦਨ ਮਲੀਨ ਹੈ ਰਸੁਤ ਕੇਰਾ,
ਆਪਣੇ ਪੁੱਤਰ ਦਾ ਮੁਰਝਾਇਆ ਹੋਇਆ ਰੋਂਦਲ ਜਿਹਾ ਚਿਹਰਾ ਜਦੋਂ ਦੇਖਿਆ,
ਭਈ ਦੁਖੀ ਕਰ ਸ਼ੋਕ ਕਨੇਰਾ,
ਬਹੁਤ ਦੁਖੀ ਹੋਈ ਤੇ ਬਹੁਤ ਜ਼ਿਆਦਾ ਸੋਗ ਹੋਇਆ ਮਨ ਵਿੱਚ,
ਅਪਰ ਨਰਨ ਤੇ ਸੁਨ ਸੁਧ ਸਾਰੀ,
ਹੋਰ ਬੰਦਿਆਂ ਤੋਂ ਸੁਣ ਕਰਕੇ ਸਾਰੀ ਖਬਰ,
ਰੁਦਤਾ ਦਰਗਨ ਤੇ ਅਛੁਨ ਡਾਰੀ,
ਫੇਰ ਉਸ ਵਕਤ ਜਦੋਂ ਪਤਾ ਲੱਗਿਆ ਕਿ ਅੱਜ ਧਰੁਵ ਨਾਲ ਇਹ ਗੱਲ ਹੋਈ ਹੈ, ਅੱਖਾਂ ਵਿੱਚੋਂ ਉਹਦੇ ਵੀ ਪਾਣੀ ਆ ਗਿਆ ਔਰ ਰੋਣ ਲੱਗੀ,
ਸਬਤ ਗੇਰਾ ਤੇ ਮਨ ਵਿਕਾਲ ਲਾਨੀ,
ਉਹ ਇਸ ਕਰਕੇ ਸੌਂਕਣ ਦੀ ਜਿਹੜੀ ਬੋਲੀ ਬੋਲੀ ਹੋਈ ਸੀ ਉਹਦੇ ਨਾਲ ਮਨ ਬੜਾ ਖਰਾਬ ਹੋਇਆ, ਵੀ ਤੂੰ ਪਹਿਲਾਂ ਭਗਤੀ ਕਰ ਫੇਰ ਤੂੰ ਮਰ ਫੇਰ ਤੂੰ ਮੇਰੇ ਜੰਮ ਆ ਕੇ ਫੇਰ ਤੂੰ ਇੱਥੇ ਬਹਿ ਸਕਦਾ, ਇਹ ਸੌਂਕਣ ਦੀ ਬੋਲੀ ਵੱਜ ਗਈ।
ਲਤਾ ਖੇਦ ਕਰ ਜਨ ਕੁਮਲਾਨੀ,
ਮਾਨੋ ਕਹਿੰਦੇ ਬਹੁਤ ਸੋਹਣੀ ਵੇਲ ਹੋਵੇ ਜਿਵੇਂ ਉਹ ਕੁਮਲਾ ਜਾਵੇ, ਇਉਂ ਦੁੱਖ ਦੇ ਨਾਲ ਕੁਮਲਾ ਗਈ।
ਬਦਨਾ ਬੁਝ ਬਹਾ ਕੀਨ ਮਲੀਨਾ,
ਜਿਹੜਾ ਸੁੰਦਰ ਮੁਖ ਸੀ ਉਹ ਬਹੁਤ ਜਿਆਦਾ ਸੋਗ ਵਿਚ ਡੁੱਬ ਗਿਆ।
ਨਿਜ ਸੁਤੇ ਅੰਕ ਵਿਖੇ ਤਾਂ ਵਲੀਨਾ,
ਆਪਣੇ ਪੁੱਤਰ ਨੂੰ ਫੇਰ ਆਪਣੀ ਗੋਦ ਵਿਚ ਬਿਠਾਇਆ।
ਖੂਬ ਸਵਾਸ ਲੈ ਬਚਨ ਬਖਾਨੇ,
ਉਹ ਬੜੇ ਹੌਂਕੇ ਲੈ ਕੇ ਬਚਨ ਕੀਤੇ।
ਸੁਨਹਾ ਪੁੱਤਰਾ ਇਹ ਵਲਿਹੋ ਪਛਾਨੇ,
ਇਹ ਪੁੱਤਰ ਜੀ ਇਉਂ ਪਛਾਣ ਲੈਣਾ ਕਰੋ ਗੱਲ।
ਦੁੱਖ ਸੁਖ ਕੋ ਨਾ ਦੇ ਤਾਂ ਕਹਿ ਤਾਈ,
ਕੋਈ ਵੀ ਬੰਦਾ ਕਿਸੇ ਨੂੰ ਦੁੱਖ ਸੁਖ ਨਹੀਂ ਦਿੰਦਾ।
ਕਰਮ ਕਰਹਿ ਜਸ ਤਸ ਫਲ ਪਾਏ,
ਇਹ ਤਾਂ ਪੁੱਤ ਜਿਹਾ ਜਿਹਾ ਕੋਈ ਕਰਮ ਕਰਦਾ ਉਹਨੂੰ ਨਾ ਜਿਹਾ ਫਲ ਮਿਲ ਜਾਂਦਾ ਹੈ।
ਪ੍ਰਥਮ ਪੁੰਨ ਤੇ ਸੁਖ ਚੱਲ
ਆਵੇ, ਪਹਿਲਾਂ ਪੁੰਨਾ ਕਰਕੇ ਬੰਦੇ ਕੋਲੇ ਸੁਖ ਚੱਲ ਕੇ ਆ ਜਾਂਦੇ ਨੇ।
ਕਰੇ ਪਾਪ ਤੇ ਦੁੱਖ ਫਲ ਪਾਵੇ,
ਫਿਰ ਬੰਦਾ ਜਦੋਂ ਸੁਖੀ ਜਿਹਾ ਹੁੰਦਾ ਫਿਰ ਉਹ ਪਾਪ ਕਰਨ ਲੱਗ ਜਾਂਦਾ, ਫੇਰ ਓਹਦੇ ਕਰਕੇ ਓਹਨੂੰ ਦੁੱਖ ਹੋ ਜਾਂਦੇ ਨੇ।
ਗਿਰਾ ਸਭ ਤੋਂ ਨੈ ਸਾਚ ਉਚਾਰੀ,
ਸੋ ਜਿਹੜੀ ਹੈ ਸੌਂਕਣ ਮੇਰੀ ਨੇ ਇਹ ਗੱਲ ਤੈਨੂੰ ਕਹੀ ਆ, ਓਹਨੇ ਸੱਚੀ ਕਹੀ ਵੀ ਜਪ ਤਪ ਕਰ ਪਹਿਲਾਂ।
ਤੂੰ ਜਨਮਿਓ ਮਮ ਗਰਭ ਮਜਾਰੀ,
ਕਿਉਂਕਿ ਮੇਰੇ ਉਦਰ ਤੋਂ ਤੂੰ ਜਨਮ ਲਿਆ ਹੈ।
ਮੰਦ ਭਾਗ ਮੋਕੋ ਲਖ ਲੀਜੈ,
ਪੁੱਤਰ ਮੈਨੂੰ ਹੀ ਜਾਣ ਲੈ ਵੀ ਮੈਂ ਵੀ ਮੰਦੇ ਭਾਗਾਂ ਵਾਲੀ, ਮੈਂ ਤੈਨੂੰ ਜਨਮ ਦਿੱਤਾ।
ਦਾਸੀ ਸਾਮ ਨਹਿ ਮੁਜੈ ਲਖੀਜੈ,
ਮੈਨੂੰ ਦਾਸੀ ਵਾਂਗੂ ਨਾ ਜਾਣੀ, ਮੈਂ ਦਾਸੀ ਨਹੀਂ ਹਾਂ।
ਸਿੰਘਾਸਨ ਕੀਜੇ ਅਭਿਲਾਖੇ,
ਜੇ ਤੈਨੂੰ ਸਿੰਘਾਸਨ ਲੈਣ ਦੀ ਇੱਛਾ ਹੈ।
ਭਜੋ ਪ੍ਰਭੂ ਮਨ ਕੋ ਥਿਰ ਰਾਖੇ,
ਫਿਰ ਮੇਰਾ ਪੁੱਤ ਇਉਂ ਕਰ ਮਨ ਨੂੰ ਟਿਕਾ ਕੇ ਨਾ ਪਰਮੇਸ਼ਰ ਦਾ ਸਿਮਰਨ ਕਰ ਜੇ ਤੂੰ ਰਾਜਾ ਬਣਨਾ।
ਜਾਸ ਚਰਨ ਕੇ ਸੇਵਨ ਕਰਕੇ,
ਜਿਸ ਪਰਮਾਤਮਾ ਦੇ ਚਰਨਾਂ ਦੀ ਸੇਵਾ ਕਰਕੇ,
ਜਿਉ ਬ੍ਰਹਮ ਪਦ ਵਿਦ ਹਿਤ ਧਾਰਕੈ,
ਦੇਖੋ ਬ੍ਰਹਮਾ ਜੀ ਨੇ ਵੀ ਉਹ ਪਰਮਾਤਮਾ ਦਾ ਸਿਮਰਨ ਕਰਕੇ ਬ੍ਰਹਮਾ ਦੀ ਪਦਵੀ ਲਈ ਹੈ। ਸਾਰੀਆਂ ਚੀਜ਼ਾਂ ਸਿਮਰਨ ਨਾਲ ਹੀ ਮਿਲਦੀਆਂ ਹੁੰਦੀਆਂ ਨੇ।
ਤੋਰ ਪਿਤਾਮਾ ਪਾਮਨ ਰਾਜੂ,
ਸੋ ਇਸ ਕਰਕੇ ਜਿਹੜਾ ਤੇਰਾ ਪਿਤਾਮਾ ਸੀ ਉਹ ਵੀ ਜਿਹੜਾ ਸੀ ਬਹੁਤ ਵੱਡਾ ਰਾਜਾ ਹੋਇਆ ਹੈ।
ਕੀਨ ਅਨਕ ਮਖਾ ਪੂਰ ਸਮਾਜੂ,
ਉਹਨਾਂ ਨੇ ਵੀ ਬਹੁਤ ਜ਼ਿਆਦਾ ਸੰਸਾਰ ਦੇ ਅੰਦਰ ਮਖ ਹੁੰਦਾ ਯੱਗ ਕਰਨੇ, ਯੱਗ ਕੀਤੇ।
ਹਰ ਕੋ ਸਿਮਰਨ ਕਰ ਮੁਖ ਸੁਖ ਪਾਵਾ,
ਹਰੀ ਦਾ ਸਿਮਰਨ ਕਰਕੇ ਵੀ ਉਹਨਾਂ ਵੱਡਿਆਂ ਨੇ ਸੁਖ ਪਾਇਆ ਅੱਜ ਤੱਕ।
ਪੁੰਨ ਪ੍ਰਭ ਪਦ ਮਹਿ ਅੰਤ ਸਮਾਵਾ,
ਫੇਰ ਪਰਮਾਤਮਾ ਦੇ ਚਰਨਾਂ ਵਿੱਚ ਅੰਤ ਨੂੰ ਸਮਾ ਗਿਆ।
ਤਾਂ ਤੇ ਹੇ ਸੋਤਾ ਮਨ ਕਰਮ ਬਚਨ,
ਇਸ ਕਰਕੇ ਪੁੱਤਰ ਜੀ ਮਨ ਕਰਕੇ ਕਰਮ ਕਰਕੇ ਜ਼ੁਬਾਨ ਕਰਕੇ,
ਜਾਹੋ ਸ਼ਰਨਾ ਜਾਂਕੇ ਸਭ ਰਚਨਾ,
ਆ ਜਿਹੜੇ ਰੱਬ ਦੀ ਸਾਰੀ ਰਚਨਾ ਹੈ ਬਣਾਈ ਹੋਈ ਸ੍ਰਿਸ਼ਟੀ ਹੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ ਤੂੰ ਵੀ ਤੇ ਭਗਤੀ ਕਰ ਜਾ ਕੇ।
ਖੋਜ ਤਮੁਨ ਜਨ ਜੋਗੀ ਜਾਸੂ,
ਜਿਸ ਪਰਮਾਤਮਾ ਨੂੰ ਬੜੇ ਬੜੇ ਮੁਨੀ ਜਨ ਜੋਗੀ ਖੋਜਦੇ ਨੇ।
ਸਿਮਰੋ ਤਹ ਪਹ ਹੋ ਫਲ ਆਸੂ,
ਬਸ ਉਹ ਪਰਮਾਤਮਾ ਦਾ ਸਿਮਰਨ ਕਰ ਫੇਰ ਤੂੰ ਪ੍ਰਾਪਤ ਕਰੇਗਾ ਜੋ ਚਾਹੀਦਾ, ਜੋ ਮੰਗੇਗਾ ਪਰਮਾਤਮਾ ਤੈਨੂੰ ਦੇਵੇਗਾ।
ਸੁਣਿਓ ਮਾਤ ਉਪਦੇਸ਼ ਵਿਸਾਲਾ,
ਮਾਂ ਨੇ ਬੜਾ ਸੁੰਦਰ ਪੁੱਤ ਨੂੰ ਉਪਦੇਸ਼ ਦੇ ਦਿੱਤਾ।
ਹਿਰਦੇ ਧੀਰ ਧਰੀ ਤਹ ਕਾਲਾ,
ਹਿਰਦੇ ਦੇ ਵਿੱਚ ਧੀਰਜ ਧਰੀ ਉਸ ਵਕਤ,
ਤੂਰਨ ਤ੍ਰਿਣ ਸਾਂਪੁਰ ਕੋ ਤਿਆਗੇ,
ਫਿਰ ਛੇਤੀ ਦੇ ਨਾਲ ਹੀ ਉਹਨੇ ਭਗਤ ਧਰੂ ਜੀ ਨੇ ਆਪਣੀ ਜਿਹੜੀ ਪੂਰੀ ਸੀ ਮਹਿਲ ਰਾਜ ਨਗਰ ਸਭ ਛੱਡ ਦਿੱਤਾ।
ਮਾਧਵਨ ਕੋ ਗਮਨਿਆ ਵੱਡ ਭਾਗੇ,
ਜੰਗਲ ਦੇ ਵਿੱਚ ਫਿਰ ਚਲਿਆ ਗਿਆ ਵੱਡਿਆਂ ਭਾਗਾਂ ਵਾਲਾ।
ਨਾਰਦ ਸੁਣ ਕਰ ਸਭ ਬਿਰਤੰਤਾ,
ਨਾਰਦ ਮੁਨੀ ਜੀ ਇਹ ਸਾਰਾ ਪ੍ਰਸੰਗ ਸ਼੍ਰਵਣ ਕਰ ਰਹੇ ਸਨ।
ਮਿਲਿਓ ਆਨ ਮਗ ਮਾਹੀ ਤੁਰੰਤਾ,
ਉਹ ਛੇਤੀ ਦੇ ਨਾਲ ਆ ਕਰਕੇ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋ ਜਾਂਦਾ ਉਹ ਬੱਚੇ ਨੂੰ ਮਿਲੇ ਧਰੂਵ ਨੂੰ।
ਧਰਵ ਮਨ ਕੇ ਲਖ ਕਰ ਰਿਖਰਾਈ,
ਧਰੂ ਜੀ ਦੇ ਮਨ ਦੀ ਗੱਲ ਜਾਣ ਕਰਕੇ ਰਾਜਾ
ਸਿਰ ਪਰ ਕਰ ਪਰਸਿਓ ਹਿਤ ਲਾਈ,
ਸਿਰ ਦੇ ਉੱਤੇ ਆਪਣਾ ਕਰ ਕਮਲ ਫੇਰਿਆ ਬੜੇ ਪਿਆਰ ਨਾਲ।
ਬਾਲ ਯਾਰ ਬਲ ਮਿਰਦੁਲ ਵਿਸਾਲਾ,
ਬੜੀ ਛੋਟੀ ਜੀ ਉਮਰ ਹੈ ਤੇ ਬੜਾ ਕੋਮਲ ਜਿਹਾ ਬੱਚਾ 5 ਸਾਲ ਦਾ।
ਸੁਨ ਬਿਮਾਤ ਬਜ ਪਾਰੁਸਾਲਾ,
ਸੋ ਮਤਰੇਈ ਦਾ ਜਿਹੜਾ ਬਚਨ ਸੀ ਸੁਣ ਕਰਕੇ ਉਹ ਬਹੁਤ ਪੀੜਾ ਹੋ ਰਹੀ ਸੀ ਮਨ ਵਿਚ ਜਿਸ ਦੇ
ਦਿਖ ਸਤਬਾਨੀ ਬਦਨ ਬਖਾਨੀ
ਖਿੜ ਕਰਕੇ ਫੇਰ ਮੁਖ ਵਿਚੋਂ ਇਹ ਬਚਨ ਕਿਹਾ
ਸਿਸ ਤਵ ਵੈ ਨਹਿ ਮਾਨ ਅਮਾਨੀ
ਓ ਪੁੱਤਰ ਜੀ ਇਹ ਬਾਲਕੇ ਤੇਰੀ ਉਮਰ ਨੀ ਆਦਰ ਅਨਾਦਰ ਦੀ ਤਾਂ ਕੀ ਹੋ ਗਿਆ ਪ੍ਰਵਾਹ ਨੀ ਕਰੀਦੀ ਹੁੰਦੀ ਬਚਪਨ ਵਿਚ ਆਦਰ ਅਨਾਦਰ ਹੁੰਦਾ ਕਦੇ ਕੁੱਟ ਪੈ ਜਾਂਦੀ ਕਦੇ ਪੜੋਸ ਲੈਂਦੇ ਮਾਂ ਬਾਪ ਤੂੰ ਕਿਉਂ ਮਨ ਦੇ ਅੰਦਰ ਇਹ ਗੱਲ ਨੂੰ ਮਹਿਸੂਸ ਕਰਦਾ ਹੈ
ਖਾਣ ਪਾਨ ਖੇਲਣ ਰਸ ਰੀਤਾ
ਜਾ ਜਾ ਆਪਣੇ ਘਰ ਚਲਿਆ ਜਾ ਖਾਣਾ ਪੀਣਾ ਕਰ ਖੇਲੀ ਦਾ ਹੁੰਦਾ ਜਾ ਕੇ ਜਾ ਚਲਿਆ ਜਾ
ਇਨਹੇ ਚਾਹੇ ਤੂੰ ਕਿਉਂ ਵਿਪਰੀਤਾ
ਕਿਉਂ ਇਹਨਾਂ ਚੀਜ਼ਾਂ ਤੋਂ ਉਲਟ ਚੱਲਦਾ ਖਾਣਾ ਪੀਣਾ ਖੇਲਣਾ ਹੱਸਣਾ ਨਿਆਣਿਆਂ ਦਾ ਕੰਮ ਹੁੰਦਾ ਹੈ
ਅਵੈ ਗਿਆਨ ਕੇ ਕੀਨ ਸਾ ਪ੍ਰੀਹਾ
ਤੂੰ ਤਾਂ ਹੁਣੇ ਹੀ ਬ੍ਰਹਮ ਗਿਆਨ ਦੀ ਇੱਛਾ ਕਰੀ ਫਿਰਦਾ ਹੈ
ਤਾਂ ਪਰ ਸੁਨਹਾ ਬਾਤ ਮਮ ਲੀਹਾ
ਤਾਂ ਫਿਰ ਲੀਹਾ ਹੁੰਦੀ ਲੀਹ ਤੇ ਮਰਿਆਦਾ ਦੀ ਗੱਲ ਸੁਣ ਮੇਰੇ ਕੋਲੋਂ
ਜਬ ਪ੍ਰਾਣੀ ਕੋ ਉਪਜਹ ਗਿਆਨਾ
ਜਦੋਂ ਪ੍ਰਾਣੀ ਨੂੰ ਗਿਆਨ ਪੈਦਾ ਹੋ ਜਾਂਦਾ ਮਨ ਵਿਚ
ਸ਼ਤਰ ਮਿੱਤਰ ਦੁੱਖ ਸੁਖ ਸਮਾਨਾ
ਬੰਦੇ ਦੇ ਅੰਦਰ ਜਦੋਂ ਗਿਆਨ ਆ ਜਾਂਦਾ ਉਹਨੂੰ ਨਾ ਤਾਂ ਦੁਸ਼ਮਣ ਨਾ ਮਿੱਤਰ ਨਾ ਦੁੱਖ ਨਾ ਸੁੱਖ ਇੱਕੋ ਜਿਹੀ ਲੱਗਦਾ ਸਾਰਾ ਕੁਛ
ਤੋ ਤਪ ਕਰਨ ਬਾਦ ਹੈ ਤੇਰਾ
ਸੋ ਤੇਰਾ ਜਿਹੜਾ ਤਪ ਕਰਨਾ ਇਹ ਬੇਅਰਥੀ ਹੈ ਕਾਹਨੂੰ ਚੱਲਿਆ ਉਹ ਤਾਂ ਪਰਖਦਾ ਹੀ ਸੀ ਇਸ ਨੂੰ
ਹਟੋ ਜਾਹੋ ਗ੍ਰਹਿ ਕਰੋ ਵਸੇਰੋ
ਜਾ ਚੱਲਿਆ ਜਾ ਆਪਣੇ ਘਰ ਤੇ ਆਰਾਮ ਨਾਲ ਮਹਿਲਾਂ ਵਿਚ ਰਹਿ ਮੌਜਾਂ ਕਰ
ਜੇ ਤੋ ਸੁਖ ਤੋ ਜਾ ਦੇ ਬਿਮਾਤਾ
ਸੋ ਜਿੰਨਾ ਸੁਖ ਤੈਨੂੰ ਮਤਰੇਈ ਦਿੰਦੀ ਹੈ
ਤੇ ਤੋ ਜਾਏ ਭੋਗ ਹਾ ਹੇ ਤਾਤਾ
ਓਨਾ ਹੀ ਜਾ ਕੇ ਸੁਖ ਭੋਗ ਲਾ ਆਪਣੀ ਤੇਰੀ ਮਾਤਾ ਰਾਜ ਹੈ ਰਾਜਾ ਹੈ ਸੁਖ ਭੋਗ ਲਾ ਜਾ ਕੇ
ਕਰ ਸੰਤੋਖ ਘਰ ਮਾਹੀ
ਜਾ ਜਾ ਕੇ ਸੰਤੋਖ ਰੱਖ ਮਨ ਦੇ ਅੰਦਰ ਤੇ ਘਰੇ ਰਹੇ ਆਪਣੇ
ਅਹੋ ਬਤਸ ਬਾਨਾ ਕੁਛ ਸੁਖ ਨਾਹੀ
ਹੇ ਬਤਸ ਹੇ ਬਾਲਕ